ਐਸ ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 18 ਸਤੰਬਰ 2025 ਦਿਨ ਵੀਰਵਾਰ ਦੀਆਂ ਚੋਣਵੀਆਂ ਖਬਰਾਂ। ਘੱਟ ਆਮਦ ਸੁਪਰ ਟੈਕਸ ਆਫਸੈਟ ਵਜੋਂ ਜਾਣੇ ਜਾਂਦੇ 13 ਸਾਲ ਪੁਰਾਣੇ ਟੈਕਸ ਨਿਯਮ ਕਾਰਨ 1.2 ਮਿਲੀਅਨ ਸਭ ਤੋਂ ਘੱਟ ਆਮਦ ਵਾਲੇ ਕਾਮਿਆਂ ਅਤੇ ਖਾਸ ਕਰਕੇ ਔਰਤਾਂ ਨੂੰ ਇਸ ਸਾਲ ਰਿਟਾਇਰਮੈਂਟ ਬਚਤ ਵਿੱਚ $500 ਮਿਲੀਅਨ ਦਾ ਨੁਕਸਾਨ ਹੋ ਸਕਦਾ। ਸਭ ਤੋਂ ਘੱਟ 2 ਟੈਕਸ ਬ੍ਰੈਕਟਾਂ ਵਿੱਚ ਸਾਰੇ ਕਾਮਿਆਂ ਉੱਤੇ ਲਾਗੂ ਹੋਣ ਵਾਲੇ ਇਸ ਨਿਯਮ ਵਿੱਚ 13 ਸਾਲ ਪਹਿਲਾਂ $37,000 ਤੱਕ ਕਮਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ $500 ਦੀ ਰਿਫੰਡ ਮਿਲਦੀ ਸੀ, ਜੋ ਉਸ ਵੇਲੇ ਦੇ ਘੱਟ ਆਮਦ ਵਾਲੇ ਟੈਕਸ ਬ੍ਰੈਕਟਾਂ ਵਿੱਚ ਆਉਂਦਾ ਸੀ। ਪਰ ਟੈਕਸ ਬ੍ਰੈਕਟਾਂ ਵਿੱਚ ਬਦਲਾਅ ਹੋਣ ਅਤੇ ਮਹਿੰਗਾਈ ਵਧਣ ਦੇ ਬਾਵਜੂਦ ਵੀ ਇਸ ਆਮਦ ਦਰ ਵਿੱਚ ਬਦਲਾਅ ਨਹੀਂ ਕੀਤੇ ਗਏ, ਜਿਸ ਦਾ ਮਤਲਬ ਹੈ ਕਿ $37,000 ਤੋਂ $45,000 ਦੇ ਵਿਚਕਾਰ ਕਮਾਉਣ ਵਾਲੇ ਲੋਕ ਛੋਟ ਲਈ ਯੋਗ ਨਹੀਂ ਹੋਣਗੇ, ਭਾਵੇਂ ਕਿ ਉਹ ਹਾਲ ਹੀ ਦੇ ਸਾਲਾਂ ਦੇ ਹਿਸਾਬ ਨਾਲ ਘੱਟ ਆਮਦ ਬ੍ਰੈਕਟ ਵਿੱਚ ਆਉਂਦੇ ਨੇ। ਜਿਸ ਦੇ ਚਲਦੇ ਸੁਪਰ ਮੈਂਬਰਸ ਕੌਂਸਲ ਦਾ ਕਹਿਣਾ ਹੈ ਕਿ ਘੱਟ ਆਮਦ ਸੁਪਰ ਟੈਕਸ ਆਫਸੈਟ ਨੂੰ $45,000 ਤੱਕ ਵਧਾ ਕੇ $810 ਤੱਕ ਰਿਫੰਡ ਕੀਤਾ ਜਾਣਾ ਚਾਹੀਦਾ। ਇਸ ਦੇ ਨਾਲ ਹੀ ਆਸਟ੍ਰੇਲੀਆ ਦਾ ਬੇਰੋਜ਼ਗਾਰੀ ਦਰ 4.3% ਹੋ ਗਿਆ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਅਗਸਤ ਵਿੱਚ ਭਾਗੀਦਾਰੀ ਦਰ, ਜੋ ਕਿ ਆਸਟ੍ਰੇਲੀਆ ਦੇ ਅਰਥਚਾਰੇ ਵਿੱਚ ਹਿੱਸਾ ਪਾਉਣ ਵਾਲੇ ਕਰਮਚਾਰੀਆਂ ਨੂੰ ਦਰਸਾਉਂਦਾ ਹੈ, ਸਿਰਫ 66.9% ਉੱਤੇ ਰਿਹਾ। ਅਰਥਚਾਰੀਆਂ ਦਾ ਕਹਿਣਾ ਹੈ ਕਿ ਇਹ ਰਿਜ਼ਰਵ ਬੈਂਕ ਦੀ ਉਮੀਦ ਦੇ ਅਨੁਸਾਰ ਹੈ, ਜਿਸ ਦਾ ਮਤਲਬ ਹੈ ਕਿ ਕੇਂਦਰੀ ਬੈਂਕ ਵਿਆਜ ਦਰਾਂ ਉੱਤੇ ਆਪਣੇ ਅਗਲੇ ਫੈਸਲੇ ਲਈ ਇਸ ਡੇਟਾ ਦੀ ਵਰਤੋਂ ਨਹੀਂ ਕਰੇਗਾ। ਹੁਣ ਗੱਲ ਕੁਈਨਜ਼ਲੈਂਡ ਦੀ, ਜਿੱਥੇ ਇੱਕ ਕੇਂਦਰੀ ਕੁਈਨਜ਼ਲੈਂਡ ਕੌਂਸਲ ਦੀ ਮੈਂਬਰ ਰਾਜ ਸਰਕਾਰ ਨੂੰ ਕੋਲਾ ਮਾਈਨਿੰਗ ਰਾਇਲਟੀ ਉੱਤੇ ਆਪਣੇ ਵਿਵਾਦ ਨੂੰ ਸੁਲਝਾਉਣ ਦੀ ਮੰਗ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਭਾਈਚਾਰਾ ਸਰਕਾਰ ਅਤੇ ਮਾਈਨਿੰਗ ਦਿੱਗਜ ਵਿਚਕਾਰ ਫਸ ਕੇ ਰਹਿ ਗਿਆ। ਜ਼ਿਕਰਯੋਗ ਹੈ ਕਿ BHP ਮਿਤਸੂਬਿਸ਼ੀ ਅਲਾਇੰਸ ਕੁਈਨਜ਼ਲੈਂਡ ਵਿੱਚ 750 ਨੌਕਰੀਆਂ ਵਿੱਚ ਕਟੌਤੀ ਕਰਨ ਜਾ ਰਿਹਾ। ਕੰਪਨੀ ਦਾ ਦਾਅਵਾ ਹੈ ਕਿ ਸਰਕਾਰ ਮੌਜੂਦਾ ਬਾਜ਼ਾਰ ਸਥਿਤੀਆਂ ਲਈ ਆਪਣੇ ਮਾਇਨੇ ਵਿੱਚ ਬਹੁਤ ਜ਼ਿਆਦਾ ਕਟੌਤੀ ਕਰ ਰਹੀ ਹੈ, ਜਿਸ ਦੇ ਚਲਦੇ ਮੇਅਰ ਕੈਲੀ ਵਿਆਵਿਆ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਹਨਾਂ ਦੇ ਭਾਈਚਾਰੇ ਦਾ ਦੌਰਾ ਕਰਨਾ ਚਾਹੀਦਾ ਅਤੇ ਉਦਯੋਗ ਅਤੇ ਭਾਈਚਾਰੇ ਦੋਹਾਂ ਨਾਲ ਮਿਲਣਾ ਚਾਹੀਦਾ। ਹੁਣ ਗੱਲ ਕੈਨਬਰਾ ਦੀ, ਜਿੱਥੇ ਆਸਟ੍ਰੇਲੀਆ ਦੇ ਪਹਿਲੇ ਐਬੋਰੀਜਨਲ ਸੰਸਦ ਮੈਂਬਰ ਨੈਵਲੀ ਬੋਨਰ ਨੂੰ ਕੈਨਬਰਾ ਵਿੱਚ ਇੱਕ ਕਾਂਸੀ ਦੀ ਮੂਰਤੀ ਨਾਲ ਸਨਮਾਨਿਤ ਕੀਤਾ ਗਿਆ। ਪੁਰਾਣੇ ਸੰਸਦ ਭਵਨ ਦੇ ਬਾਹਰ ਇਸ ਮੂਰਤੀ ਦਾ ਉਦਘਾਟਨ ਵੀ ਕੀਤਾ ਗਿਆ ਸੀ, ਜਿਸ ਵਿੱਚ ਬੋਨਰ ਨੂੰ ਆਪਣੇ ਕਾਬੁਲ, ਜੋ ਕਿ ਇੱਕ ਕਾਰਪੇਟ ਸੱਪ ਟੋਟਮ ਹੈ, ਦੇ ਨਾਲ ਖੜਾ ਦਿਖਾਇਆ ਗਿਆ। ਇਹ ਪੁਤਲਾ ਉਹਨਾਂ ਦੇ ਹਾਊਸ ਦੇ ਰੋਜ਼ ਗਾਰਡਨ ਵਿੱਚ 1971 ਵਿੱਚ ਬੂਮਰੈਂਗ ਸੁੱਟਣ ਦੇ ਪ੍ਰਦਰਸ਼ਨ ਨੂੰ ਵੀ ਦਰਸਾਉਂਦਾ ਹੈ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਪਾਕਿਸਤਾਨ ਅਤੇ ਸਾਊਦੀ ਅਰਬ ਨੇ ਇੱਕ ਆਪਸੀ ਰੱਖਿਆ ਸਮਝੌਤੇ ਉੱਤੇ ਦਸਤਖਤ ਕੀਤੇ ਹਨ। ਦੋਹਾਂ ਇਸਲਾਮੀ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਇੱਕ ਉੱਤੇ ਹਮਲਾ ਦੋਹਾਂ ਉੱਤੇ ਹਮਲਾ ਮੰਨਿਆ ਜਾਵੇਗਾ। ਇਹ ਸਮਝੌਤਾ ਭਾਰਤ, ਪਾਕਿਸਤਾਨ ਅਤੇ ਸਾਊਦੀ ਅਰਬ ਦੇ ਸੰਬੰਧਾਂ ਨੂੰ ਗੁੰਝਲਦਾਰ ਬਣਾ ਸਕਦਾ। ਜ਼ਿਕਰਯੋਗ ਹੈ ਕਿ ਦੋਵੇਂ ਪਰਮਾਣੂ ਸ਼ਕਤੀਆਂ ਭਾਰਤ ਅਤੇ ਪਾਕਿਸਤਾਨ ਨੇ ਮਈ ਵਿੱਚ 4 ਦਿਨਾਂ ਦਾ ਟਕਰਾਅ ਲੜਿਆ ਸੀ, ਜੋ ਕਿ ਇਸ ਸਦੀ ਦਾ ਸਭ ਤੋਂ ਭੈੜਾ ਟਕਰਾਅ ਮੰਨਿਆ ਜਾ ਰਿਹਾ, ਜਿਸ ਨੂੰ ਖਤਮ ਕਰਨ ਵਿੱਚ ਸਾਊਦੀ ਅਰਬ ਨੇ ਵੀ ਕਥਿਤ ਤੌਰ ਉੱਤੇ ਭੂਮਿਕਾ ਨਿਭਾਈ ਸੀ। ਉੱਥੇ ਹੀ ਆਸਟ੍ਰੇਲੀਆ ਦੇ ਗਵਾਂਢੀ ਦੇਸ਼ ਨਿਊਜ਼ੀਲੈਂਡ ਦੀ ਅਰਥ ਵਿਵਸਥਾ 5 ਤਿਮਾਹੀ ਦੌਰਾਨ ਦੂਜੀ ਵਾਰ ਸੁੰਗੜ ਗਈ ਹੈ। ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਪਿਛਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ 0.9% ਘਟਿਆ, ਜੋ ਕਿ ਉਮੀਦ ਤੋਂ ਵੱਧ ਹੈ, ਕਿਉਂਕਿ ਰਿਜ਼ਰਵ ਬੈਂਕ ਆਫ ਨਿਊਜ਼ੀਲੈਂਡ ਨੇ ਸਿਰਫ 0.3% ਦੀ ਗਿਰਾਵਟ ਦੀ ਉਮੀਦ ਕੀਤੀ ਸੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਅਰਥ ਵਿਵਸਥਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਪ੍ਰੋਗਰਾਮ ਵੱਲੋਂ ਵੀ ਇੱਕ ਵੱਡਾ ਝਟਕਾ ਲੱਗਿਆ ਸੀ। ਹੁਣ ਗੱਲ ਪੰਜਾਬ ਦੀ। ਕਾਂਗਰਸੀ ਆਗੂ ਅਤੇ ਭਾਰਤ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੇਂਦਰ ਦੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਬਹੁਤ ਹੀ ਵੱਡਾ ਅਨਿਆਇ ਦੱਸਿਆ। ਰਾਹੁਲ ਗਾਂਧੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਘੱਟੋ ਘੱਟ 20,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੰਗੀ ਹੈ। ਗਾਂਧੀ ਵੱਲੋਂ ਲਿਖੇ ਗਏ ਇਸ ਪੱਤਰ ਵਿੱਚ ਝੋਨੇ ਦੀ 4 ਲੱਖ ਏਕੜ ਤੋਂ ਵੱਧ ਫਸਲ ਦੇ ਨੁਕਸਾਨ, 10 ਲੱਖ ਤੋਂ ਵੱਧ ਜਾਨਵਰਾਂ ਦੀ ਮੌਤ ਅਤੇ ਲੱਖਾਂ ਪਰਿਵਾਰਾਂ ਦੇ ਉਜਾੜੇ ਦਾ ਹਵਾਲਾ ਦਿੱਤਾ ਗਿਆ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼, ਦੁਨੀਆਂ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।